You're with SBS Radio. Find more great stories in your language at sbs.com.au.
ਪਿਆਰੇ ਦੋਸਤੋ, ਮੈਂ ਹਾਂ ਸ਼ਮਸ਼ੇਰ, ਤੁਹਾਡਾ ਸਵਾਗਤ ਹੈ SBS ਪੰਜਾਬੀ ਵਿੱਚ। ਅਤੇ ਅੱਜ ਗੱਲ ਕਰਦੇ ਹਾਂ ਆਸਟ੍ਰੇਲੀਆ ਦੇ ਸਿਹਤ ਸੇਵਾਵਾਂ ਬਾਰੇ, ਇੱਥੇ ਸਿਹਤ ਸੰਭਾਲ ਦੇ ਦੀਆਂ ਸੁਵਿਧਾਵਾਂ ਬਾਰੇ। ਆਸਟ੍ਰੇਲੀਆ ਦਾ ਜਿਹੜਾ ਹੈਲਥ ਕੇਅਰ ਸਿਸਟਮ ਹੈ ਉਹਨੂੰ ਦੁਨੀਆ ਵਿੱਚ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ, ਜਾਂ ਸਭ ਤੋਂ ਵਧੀਆ ਸਿਸਟਮਸ ਦੇ ਵਿੱਚੋਂ ਮੰਨਿਆ ਜਾਂਦਾ ਹੈ। ਪਰ ਜਿਹੜੇ ਟੈਂਪਰੇਰੀ ਵੀਜ਼ਾਸ ਦੇ ਉੱਤੇ ਹੋਣ, ਭਾਵੇਂ ਉਹ ਕੁਝ ਸਮੇਂ ਤੋਂ ਰਹਿੰਦੇ ਹੋਣ ਜਾਂ ਫਿਰ ਰੀਸੈਂਟਲੀ ਅਰਾਈਵਡ ਹੋਣ, ਕਈ ਦਫ਼ਾ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਅਤੇ ਇਸ ਵੇਲੇ ਮੇਰੇ ਨਾਲ ਲਖਵਿੰਦਰ ਸਿੰਘ ਟੈਲੀਫੋਨ ਲਾਈਨ 'ਤੇ ਨੇ। ਲਖਵਿੰਦਰ ਵੈਸੇ ਤਾਂ ਪਿਛਲੇ 9 ਸਾਲਾਂ ਤੋਂ ਆਸਟ੍ਰੇਲੀਆ 'ਚ ਰਹਿ ਰਹੇ ਨੇ, ਪਰ ਇਸ ਸਾਲ ਜਨਵਰੀ ਤੋਂ ਉਹਨਾਂ ਦਾ 489 ਵੀਜ਼ਾ ਜਿਹੜਾ ਇੱਕ ਟੈਂਪਰੇਰੀ ਵੀਜ਼ਾ ਉਹ ਸ਼ੁਰੂ ਹੋਇਆ ਸੀ। ਅਤੇ ਉਹਨਾਂ ਦੀ ਪਤਨੀ ਨੂੰ ਕੈਂਸਰ ਦੀ ਬਿਮਾਰੀ ਦਾ ਪਤਾ ਲੱਗਿਆ। ਇਹਦਾ ਜਿਹੜਾ ਪਤਾ ਲੱਗਿਆ ਇਹ ਇੰਡੀਆ ਜਾ ਕੇ ਪਤਾ ਲੱਗਿਆ, ਇੱਥੇ ਆਸਟ੍ਰੇਲੀਆ ਵਿੱਚ ਇੱਕਦਮ ਪਤਾ ਨਹੀਂ ਲੱਗਿਆ। ਅਤੇ ਹਾਲਤ ਇਹ ਹੈਗੀ ਹੈ ਕਿ ਇਸ ਵੇਲੇ ਲਖਵਿੰਦਰ ਨੂੰ ਕ੍ਰੇਕੀਬਨ ਗੁਰਦੁਆਰਾ ਸਾਹਿਬ ਵੱਲੋਂ ਕੁਝ ਮਾਲੀ ਮਦਦ ਕੀਤੀ ਗਈ ਹੈ ਇਲਾਜ ਦੇ ਲਈ, ਪਰ ਜ਼ਿਆਦਾ ਤਫਸੀਲ ਨਾਲ ਆਪਾਂ ਉਹਨਾਂ ਤੋਂ ਹੀ ਜਾਣਦੇ ਹਾਂ। ਲਖਵਿੰਦਰ, ਬਹੁਤ ਸਵਾਗਤ ਹੈ ਤੁਹਾਡਾ SBS ਪੰਜਾਬੀ ਵਿੱਚ।
ਭਾਅ ਜੀ, ਸਤਿ ਸ਼੍ਰੀ ਅਕਾਲ ਅਤੇ ਸਤਿ ਸ਼੍ਰੀ ਅਕਾਲ ਸਾਰੇ ਲਿਸਨਰ ਨੂੰ। ਮੈਨੂੰ ਤਕਰੀਬਨ ਮੋਰ ਦੈਨ 6 ਮੰਥ ਕਹਿ ਸਕਦਾ, ਮੇਰੇ ਕੋਲ ਸਾਰੇ ਪਰੂਫ ਨੇ ਕਿ ਮੈਂ ਕਿਹੜੇ ਕਿਹੜੇ ਡਾਕਟਰ ਕੋਲ ਗਿਆ। ਮੈਂ 5 ਤੋਂ ਲੈ ਕੇ 6 ਡਾਕਟਰ ਚੇਂਜ ਕਰ ਚੁੱਕਾ, ਫਿਰ ਚਾਹੇ ਉਹ ਮੈਲਬਰਨ ਸੀਗਾ, ਚਾਹੇ ਉਦੋਂ ਬਾਅਦ ਮੈਂ ਓਲਬਰੀ ਗਿਆ ਸੀਗਾ, ਓਲਬਰੀ ਸੀਗਾ, ਅਤੇ ਉਦੋਂ ਬਾਅਦ ਇਸ ਵੇਲੇ ਕਰੰਟਲੀ ਮੈਂ ਜਲੌਂਗ ਰਹਿ ਰਿਹਾ, ਜਾਂ ਫਿਰ ਜਲੌਂਗ ਦੇ ਡਾਕਟਰ ਸੀਗੇ। ਮੈਂ 5-6 ਡਾਕਟਰਾਂ ਕੋਲ ਗਿਆ, ਅਤੇ ਤੁਸੀਂ ਮੇਰਾ ਗੁੱਡ ਲੱਕ ਬੈਡ ਲੱਕ ਕਹਿ ਸਕਦੇ ਹੋ ਕਿ ਮੇਰੇ ਨਾਲ ਇੱਦਾਂ ਹੋ ਰਿਹਾ ਸੀ, ਜਾਂ ਮੇਰਾ ਕਰਮਾ ਕਹਿ ਸਕਦੇ ਹੋ। ਮੈਂ ਜਿਸ ਵੀ ਕਿਸੇ ਡਾਕਟਰ ਕੋਲ ਆਪਣੀ ਵਾਈਫ ਨੂੰ ਲੈ ਕੇ ਜਾਂਦਾ, ਮੈਨੂੰ ਹਰ ਇੱਕ ਡਾਕਟਰ ਇੱਕੋ ਗੱਲ ਕਹਿੰਦਾ ਸੀਗਾ, ਮੇਰੀ ਵਾਈਫ ਦੇ ਪ੍ਰੋਬਲਮ ਨੈਕ ਅਤੇ ਹੈੱਡ ਵਿੱਚ ਪੇਨ ਰਹਿੰਦਾ ਸੀਗਾ। ਮੈਨੂੰ ਜਦੋਂ ਵੀ ਮੈਂ ਜਾਂਦਾ ਸੀ ਅਤੇ ਉਹ ਮੇਰੇ ਫੈਮਿਲੀ ਦੇ ਮੇਰੇ ਰਿਗਾਰਡਿੰਗ ਪੁੱਛਦੇ ਸੀ, ਫੈਮਿਲੀ 'ਚ ਕੋਈ ਪ੍ਰੋਬਲਮ ਹੈ, ਬੈਕ 'ਚ ਕੋਈ ਬੈਕਗਰਾਊਂਡ 'ਚ ਕੋਈ ਪ੍ਰੋਬਲਮ ਹੈ, ਤੁਹਾਡਾ ਸਭ ਠੀਕ ਚੱਲਦਾ? ਅਤੇ ਮੈਂ ਆਲਵੇਜ਼ ਕਹਿੰਦਾ ਸੀ, ਜੋ ਵੀ ਮੇਰੀ ਪ੍ਰਾਈਵੇਸੀ ਹੁੰਦੀ ਸੀ ਮੈਂ ਡਾਕਟਰ ਨੂੰ ਦੱਸਦਾ ਸੀ, ਅਤੇ ਉਹਨੂੰ ਸੁਣ ਕੇ ਉਹ ਕਹਿੰਦੇ ਸੀਗੇ ਵੀ ਤੁਹਾਨੂੰ ਇਹ ਮੇਰੇ ਵਾਈਫ ਜੋ ਹੈ ਜ਼ਰੂਰਤ ਤੋਂ ਜ਼ਿਆਦਾ ਸਟ੍ਰੈਸ ਲੈ ਰਹੇ ਨੇ, ਅਤੇ ਇਹਨਾਂ ਦੇ ਮਸਲ ਟਾਇਰਡ ਹੋ ਗਏ ਨੇ। ਅਤੇ 4-5 ਡਾਕਟਰ ਜਿਨ੍ਹਾਂ ਕੋਲ ਮੈਂ ਗਿਆ, ਉਹਨਾਂ ਨੇ ਆਲਵੇਜ਼ ਮੈਨੂੰ ਕੀ ਕੀਤਾ, ਹਿਊਮਨ ਬੋਡੀ ਦੀ ਪਿਕਚਰ ਦਿਖਾਈ ਹੈ ਜੋ ਕਿ ਬੈਕ ਦੀ ਹੁੰਦੀ ਸੀਗੀ। ਸੋ ਇੱਕ ਸਾਈਡ ਦਿਖਾਉਂਦੇ ਸੀ ਵੀ ਇਹ ਬਹੁਤ ਜ਼ਿਆਦਾ ਰੈੱਡ ਹੋਈ ਹੈ, ਵਿਚ ਇਜ਼ ਕਨੈਕਟਡ ਟੂ ਦਾ ਬ੍ਰੇਨ। ਸੋ ਕਹਿੰਦੇ ਸੀ ਇਹਦੇ ਮਸਲ ਬਹੁਤ ਜ਼ਿਆਦਾ ਟਾਇਰਡ ਹੋ ਗਏ ਨੇ, ਉਹਦਾ ਜੋ ਕਨੈਕਸ਼ਨ ਹੈਗਾ ਬ੍ਰੇਨ ਦੇ ਨਾਲ ਹੁੰਦਾ, ਉਹਦੇ ਗੱਲ ਕਰਕੇ ਇਹਨੂੰ ਇਹ ਪ੍ਰੋਬਲਮ ਹੁੰਦੀਆਂ ਸੀਗੀਆਂ। ਸੋ ਮੈਨੂੰ ਡਾਕਟਰ ਨੇ ਫਿਜੀਓਥੈਰੇਪਿਸਟ ਰੈਕਮੈਂਡ ਕੀਤਾ, ਮੇਰੇ ਹਾਲਾਤ ਠੀਕ ਨਹੀਂ ਸੀਗੇ, ਜੋ ਉਹਨਾਂ ਨੇ ਫਿਜੀਓ ਨੂੰ ਕਿਹਾ ਸੀਗਾ ਉਹ ਮੈਂ ਯੂਟਿਊਬ ਤੇ ਚੈੱਕ ਕੀਤਾ, ਐਕਸਰਸਾਈਜ਼ ਕਰੀਏ।
ਤੁਹਾਡੇ ਕੋਲ ਪ੍ਰਾਈਵੇਟ ਇੰਸ਼ੋਰੈਂਸ ਹੋਏਗੀ ਤੇ ਤੁਸੀਂ ਉਹ ਪ੍ਰਾਈਵੇਟ ਇੰਸ਼ੋਰੈਂਸ ਦਾ ਫਾਇਦਾ ਨਹੀਂ ਸੀ ਲੈ ਸਕਦੇ ਟੈਸਟ ਤੇ ਸਕੈਨ ਕਰਾਉਣ ਲਈ?
ਦਾ ਥਿੰਗ ਇਜ਼ ਕਿ ਇਟ ਡਿਪੈਂਡ, ਹਰ ਇੱਕ ਥਾਂ ਦਾ ਅੱਡ ਸੀਗਾ। ਮੈਲਬਰਨ ਦੇ ਵਿੱਚ ਥੋੜ੍ਹਾ ਚੀਪਰ ਪੈ ਜਾਂਦਾ ਸੀ ਕਿਉਂਕਿ ਇੱਥੇ ਜ਼ਿਆਦਾ ਕੰਪੀਟੀਸ਼ਨ ਸੀਗਾ, ਤੁਸੀਂ 5 ਜਗ੍ਹਾ ਤੋਂ ਕੋਟ ਲੈ ਸਕਦੇ ਸੀ, ਦੈਨ ਤੁਸੀਂ ਟੈਸਟ ਕਰਾ ਸਕਦੇ ਸੀ। ਬਟ ਇਨ ਇਫ ਵੀ ਹੈਵ ਦਾ ਪ੍ਰਾਈਵੇਟ ਇੰਸ਼ੋਰੈਂਸ, ਵੀ ਕੈਨ ਨੋਟ ਗੈਟ ਦਾ ਫੁੱਲ ਰੀਫੰਡ। ਸੋ ਉੱਥੇ ਲਿਮਿਟਡ ਸੋਰਸ ਹੋਣ ਕਰਕੇ ਪਹਿਲਾਂ ਅਪਾਇੰਟਮੈਂਟ ਲੈਣ 'ਚ ਟਾਈਮ ਲੱਗਦਾ ਸੀ, ਉਦੋਂ ਬਾਅਦ ਜੋ ਵੀ ਉਹਨਾਂ ਦਾ ਰੇਟ ਸੀਗਾ ਆਪਾਂ ਨੂੰ ਉਹਦੇ ਨਾਲ ਜਾਣਾ ਪੈਂਦਾ ਸੀ। ਬਟ ਅਗਰ ਡਾਕਟਰ ਕਹਿੰਦਾ ਹੈ ਕਿ ਬੰਦੇ ਨੂੰ ਚਾਹੀਦਾ ਹੀ ਹੈ, ਸਟਰੋਂਗਲੀ ਰੈਕਮੈਂਡ ਕਰਦਾ, ਫਿਰ ਗੱਲ ਲੈਦੀ ਸੀ। ਜਦੋਂ ਡਾਕਟਰ ਕਹਿ ਰਹੇ ਕਿ 90% ਸਾਨੂੰ ਇੱਦਾਂ ਲੱਗਦਾ ਕਿ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਤੇ ਆਈ ਥੋਟ ਕਿ ਡਾਕਟਰ ਦੀ ਸਲਾਹ ਨਾਲ ਜਾਣਾ ਚਾਹੀਦਾ, ਵਾਈ ਵੀ ਸਪੈਂਡ ਦਾ ਮਨੀ ਔਨ ਦਾ ਟੈਸਟ।
ਨਹੀਂ, ਮੈਨੂੰ ਤੁਸੀਂ ਇਹ ਦੱਸੋ ਕਿ ਵੀ ਜਿਹੜਾ ਤੁਹਾਡੀ ਵਾਈਫ ਦਾ ਅੱਗੇ ਫਿਜ਼ੀਕਲ ਡਾਇਗਨੋਸਿਸ ਜਿਹੜਾ ਹੋਇਆ ਉਹ ਕਿਸ ਤਰ੍ਹਾਂ ਹੋਇਆ?
ਇਸ ਵਾਰੀ ਜਦੋਂ ਮੈਂ ਡਾਕਟਰ ਕੋਲ ਆਉਂਦੇ ਹਾਂ ਤਾਂ ਡਾਕਟਰ ਮੈਨੂੰ ਕਹਿੰਦੇ ਵੀ ਤੁਸੀਂ ਭਾਈ ਫੇਰ ਆ ਗਏ। ਮੈਂ ਕਿਹਾ ਸਰ ਡੈਫੀਨੇਟਲੀ ਸਾਨੂੰ ਕੋਈ ਪ੍ਰੋਬਲਮ ਹੋਏਗੀ, ਅਸੀਂ ਤਾਂ ਹੀ ਆਏ, ਅਦਰਵਾਈਜ਼ ਡਾਕਟਰ ਕੋਲ ਕੌਣ ਆਉਂਦਾ? ਦੈਨ ਡਾਕਟਰ ਕਹਿੰਦੇ ਵੀ ਦੱਸੋ ਫਿਰ ਕੀ ਕਰੀਏ। ਮੈਂ ਕਿਹਾ ਜੀ ਤੁਸੀਂ ਟੈਸਟ ਲਿਖੋ, ਦੈਨ ਨੈਕਸਟ ਡੇ ਫਾਸਟਿੰਗ ਦੇ ਬਲੱਡ ਟੈਸਟ ਹੁੰਦਾ, ਦੈਨ ਸਿਟੀ ਸਕੈਨ ਹੁੰਦਾ, ਜਿਹਦੇ ਮੈਂ $790 ਪੇ ਕਰਦਾ। ਅਤੇ ਟੈਸਟ ਤੋਂ ਬਾਅਦ ਅਸੀਂ ਰਿਪੋਰਟ ਦੀ ਵੇਟ ਕਰਦੇ ਹਾਂ, 3-4 ਦਿਨ ਬਾਅਦ ਰਿਪੋਰਟ ਆਉਂਦੀ, ਅਸੀਂ ਵਾਪਿਸ ਫਿਰ ਐਪਿੰਗ ਆਉਂਦੇ ਹਾਂ ਜਲੌਂਗ ਤੋਂ, ਆ ਕੇ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਦੇ। ਦੈਨ ਉਹ ਮੈਨੂੰ ਕਹਿੰਦੇ ਨੇ ਵੀ ਦੇਖ ਵੀ ਇਹਦੇ ਇਨਫੈਕਸ਼ਨ ਆਈ ਹੈ ਨੋਜ਼ ਦੇ ਵਿੱਚ, ਕੰਨ ਦੇ ਵਿੱਚ ਅਤੇ ਨੈੱਕ ਦੇ ਵਿੱਚ, ਲਾਈਫ ਥਰੈਟਨਿੰਗ ਕੋਈ ਨਹੀਂ ਹੈ, ਠੀਕ ਹੈ, ਵੀ ਇਹ ਸਾਰੀਆਂ ਦਿੱਕਤਾਂ ਹੈਗੀਆਂ ਨੇ, ਵੀ ਇਹਦਾ ਟ੍ਰੀਟਮੈਂਟ ਐਸ ਸੂਨ ਐਸ ਪੋਸੀਬਲ ਤੁਸੀਂ ਸ਼ੁਰੂ ਕਰਨਾ, ਮੈਨੂੰ ਉਹ ਐਡਵਾਈਸ ਕਰ ਦੇਵੇ। ਅਤੇ ਮੈਂ ਜਦੋਂ ਆਲਰੇਡੀ ਇੰਨਾ ਡਿਲੇ ਹੋ ਜਾਂਦਾ, ਮੈਂ ਬਿਨਾਂ ਅੱਖਾਂ ਬਿਨਾਂ ਸੋਚੇ ਕੁਛ ਕਰੇ, ਮੈਂ ਆਪਣੀ ਵਾਈਫ ਦੀ, ਮੈਨੂੰ ਨੈਕਸਟ ਡੇ ਦੀ ਟਿਕਟ ਬਹੁਤ ਐਕਸਪੈਂਸਿਵ ਮਿਲਦੀ।
ਉਹਨਾਂ ਨੇ ਇਨਫੈਕਸ਼ਨ ਕੀ ਹੈਗੀ ਆ ਉਹ?
ਤਿੰਨ ਇਨਫੈਕਸ਼ਨ ਸੀ, ਨੋਜ਼ ਦੇ ਵਿੱਚ, ਨੈਕ ਦੇ ਵਿੱਚ, ਅਤੇ ਆਪਣਾ ਕੰਨਾਂ ਦੇ ਵਿੱਚ ਇਨਫੈਕਸ਼ਨ। ਮੈਂ ਟਿਕਟ ਬੁੱਕ ਕਰਾਉਂਦਾ, ਮੈਂ ਐਸ ਸੂਨ ਐਸ ਪੋਸੀਬਲ ਆਪਣੇ ਵਾਈਫ ਨੂੰ ਇੰਡੀਆ ਭੇਜ ਦਿੰਦਾ, ਮੈਂ ਹਰ ਇੱਕ ਡਾਕਟਰ ਨੂੰ ਦਿਖਾਉਂਦਾ। ਜਿਵੇਂ ਕਿ ਫੋਰ ਐਗਜ਼ਾਮਪਲ, ਕੁਛ ਇਹ ਸਿਮਟਮ ਮੈਂ ਇੰਟਰਨੈਟ ਤੋਂ ਵੀ ਦੇਖਦਾ ਵੀ ਟੀ ਵੀ ਦੇ ਹੁੰਦੇ ਨੇ, ਅਸੀਂ ਉੱਥੇ ਭੇਜ ਦਿਓ, ਕਹਿੰਦੇ ਟੀ ਵੀ ਦਾ ਤਾਂ ਕੋਈ ਸਿਮਟਮ ਨਹੀਂ ਹੈਗਾ ਇਹਨਾਂ 'ਚ। ਦੈਨ ਉਦੋਂ ਬਾਅਦ ਸਾਡੇ 32 ਸੈਕਟਰ 'ਚ ਹੋਸਪਿਟਲ ਹੈਗਾ, ਸਰਕਾਰੀ ਹੋਸਪਿਟਲ, ਸਾਡੇ ਨੋਨ ਸੀਗੇ, ਅਸੀਂ ਉੱਥੇ ਭੇਜਦੇ ਹਾਂ ਮੇਰੇ ਵਾਈਫ ਨੂੰ। ਵਿਦ ਇਨ 2 ਵੀਕ ਔਰ ਦੇ ਡਾਇਗਨੋਸ ਕਿ ਸ਼ੀ ਗੋਟ ਦਾ ਥਰੋਟ ਕੈਂਸਰ। ਹੁਣ ਜਦੋਂ ਅਸੀਂ ਰਿਪੋਰਟ, ਆਸਟ੍ਰੇਲੀਅਨ ਰਿਪੋਰਟ ਉਹਨਾਂ ਨੂੰ ਦਿਖਾਉਂਦੇ ਆ, ਉਹ ਕਹਿੰਦੇ ਵੀ ਵੀ ਕੈਨ ਨੋਟ ਬਿਲੀਵ ਦਿਸ ਰਿਪੋਰਟ, ਬਿਕੋਜ਼ ਜੋ ਇਹ ਰਿਪੋਰਟ ਕਹਿ ਰਹੀ ਹੈ, ਜੋ ਸਾਡੀ ਰਿਪੋਰਟ ਕਹਿ ਰਹੀ ਹੈ, ਉਹਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ, ਵੀ ਇੰਨਾ ਜ਼ਿਆਦਾ ਫਰਕ ਹੈ, ਇਹ ਪੋਸੀਬਿਲਟੀ ਨਹੀਂ ਹੋ ਸਕਦੀ ਜੋ ਇਹ ਰਿਪੋਰਟ ਕਹਿ ਰਹੀ ਹੈ, ਕਿ ਇਹਦਾ ਇਹਦੇ ਨਾਲ ਕੋਈ ਕਨੈਕਸ਼ਨ ਹੈ, ਜੋ ਮੈਨੂੰ ਡਾਕਟਰ ਕਹਿੰਦੇ ਨੇ। ਉਦੋਂ ਬਾਅਦ ਉੱਥੇ ਥਰੋਟ ਕੈਂਸਰ ਡਾਇਗਨੋਸ ਹੁੰਦਾ ਹੈ, ਜਿਹੜੀਆਂ ਸਾਰੀਆਂ ਦੀ ਸਾਰੀਆਂ ਰਿਪੋਰਟਾਂ ਮੈਂ ਉੱਥੋਂ ਲੈ ਕੇ ਆਉਂਦਾ। ਹੁਣ ਮੈਨੂੰ ਇੰਡੀਅਨ ਸਾਰੇ ਕਹਿੰਦੇ ਨੇ ਵੀ ਜੇ ਇੰਡੀਅਨ ਡਾਕਟਰ ਇਹਦੀ ਪ੍ਰੋਬਲਮ ਫਾਈਂਡ ਆਊਟ ਕਰ ਸਕਦੇ ਹੈ, ਤਾਂ ਤੂੰ ਟ੍ਰੀਟਮੈਂਟ ਕਿਉਂ ਨਹੀਂ ਇੰਡੀਆ ਤੋਂ ਲੈ ਸਕਦਾ? ਦੈਨ ਉਦੋਂ ਬਾਅਦ ਇੱਥੇ ਮੇਰੇ ਕੁਛ ਫਰੈਂਡ ਸੀਗੇ, ਇੱਕ ਮੇਰੇ ਫਰੈਂਡ ਨੇ, ਉਹਨਾਂ ਦੀ ਵਾਈਫ ਨੂੰ ਬ੍ਰੈਸਟ ਕੈਂਸਰ ਹੋ ਗਿਆ ਸੀਗਾ, ਨਾਓ ਸ਼ੀ ਇਜ਼ ਵੈਲ, ਅਤੇ ਇੱਕ ਹੋਰ ਕੁੜੀ ਸੀਗੀ, ਉਹਦੇ ਯੂਟਰੀਅਸ ਦਾ ਹੋ ਗਿਆ ਸੀਗਾ ਕੈਂਸਰ, ਸ਼ੀ ਇਜ਼ ਵੈਲ ਟੂ। ਅਤੇ ਜਦੋਂ ਮੇਰੇ ਵਾਈਫ ਇੰਡੀਆ ਗਏ ਹੋਏ ਸੀ, ਮੈਂ ਇੱਥੇ ਉਦੋਂ ਸੀਗਾ, ਅਤੇ ਮੈਂ ਐਕਸਵਰਥ ਹੋਸਪਿਟਲ ਜਾਂਦਾ ਜਲੌਂਗ ਦੇ ਵਿੱਚ, ਉੱਥੇ ਇੰਡੀਅਨ ਡਾਕਟਰ ਹੁੰਦੇ ਨੇ, ਮੇਰੀ ਬੈਕ ਪੇਨ ਉਦੋਂ ਤੋਂ ਬਹੁਤ ਜ਼ਿਆਦਾ ਹੋ ਰਹੀ ਹੈ, ਅਤੇ ਮੈਂ ਉਹਨਾਂ ਨਾਲ ਵੀ ਕੰਸਲਟ ਕਹਿੰਦਾ, ਉਹ ਕਹਿੰਦੇ ਵੀ ਮੈਂ ਪਿਛਲੇ 13 ਸਾਲ ਤੋਂ ਆਸਟ੍ਰੇਲੀਆ ਦੇ ਅਮੈਰੀਕਾ ਵਿੱਚ ਰਹਿ ਕੇ ਆਇਆਂ, ਅਤੇ ਮੇਰੇ ਅਕੋਰਡਿੰਗਲੀ ਤੁਸੀਂ ਜਿੰਨੀ ਛੇਤੀ ਹੋ ਸਕਦਾ ਤੁਸੀਂ ਆਪਣੀ ਵਾਈਫ ਨੂੰ ਆਸਟ੍ਰੇਲੀਆ ਬੁਲਾਓ, ਅਤੇ ਉਹਦਾ ਟ੍ਰੀਟਮੈਂਟ ਮਿਲੇਗਾ। ਬਟ ਉਹਨਾਂ ਨੇ ਇਹ ਕਿਹਾ ਸੀ ਵੀ ਜੇ ਤੁਸੀਂ ਪੋਕਿਟ ਤੋਂ ਪੇ ਕਰਦੇ ਹੋ ਦੈਨ ਇਟ ਵਿਲ ਬੀ ਵੈਰੀ ਐਕਸਪੈਂਸਿਵ, ਬਟ ਇਫ ਯੂ ਹੈਵ ਦਾ ਇੰਸ਼ੋਰੈਂਸ ਐਂਡ ਇੰਸ਼ੋਰੈਂਸ ਇਹ ਸਾਰੀਆਂ ਚੀਜ਼ਾਂ ਕਵਰ ਕਰਦੀ ਹੈ, ਇਟ ਵਿਲ ਬੀ ਮੱਚ ਈਜ਼ੀਅਰ ਫੋਰ ਯੂ, ਅਤੇ ਸ਼ੀ ਵਿਲ ਬੀ ਫਾਈਨ। ਸੋ ਮੈਂ ਬੰਦੇ ਦੇਖੇ ਨੇ ਕੈਂਸਰ ਦੇ ਇੱਥੇ, ਅਤੇ ਡਾਕਟਰਾਂ ਦੀ ਸਲਾਹ ਲਈ ਹੈ, ਅਤੇ ਦੈਨ ਮੈਂ ਆਪਣੀ ਵਾਈਫ ਨੂੰ ਵਾਪਸ ਲੈ ਕੇ ਆ ਜਾਂਦਾ ਇੱਥੇ। ਵੀਰਵਾਰ, ਪਿਛਲੇ ਵੀਰਵਾਰ ਨੂੰ ਅਸੀਂ ਆਉਂਦੇ ਹਾਂ। ਮੈਂ ਇੰਡੀਆ ਸਿਰਫ 1 ਵੀਕ ਲਈ ਜਾਂਦਾ, ਮੇਰਾ ਜਾਣ ਦਾ ਰੀਜ਼ਨ, ਮੇਰੀ ਵਾਈਫ ਦਾ 1 ਦਿਨ ਵਿੱਚ 3 ਵਾਰੀ ਬਲੱਡ ਪ੍ਰੈਸ਼ਰ ਡਾਊਨ ਹੁੰਦਾ, 50, 2 ਘੰਟੇ ਬਾਅਦ 55 ਅਸੀਂ ਹੋਸਪਿਟਲ ਐਡਮਿਟ ਕਰਾਉਂਦੇ, ਅਤੇ 70 ਹੋ ਜਾਂਦਾ। ਅਤੇ ਮੈਂ, ਮੇਰੇ ਕੋਲ ਇੱਕ ਵੀ ਪੈਸਾ ਨਹੀਂ ਸੀਗਾ, ਮੇਰੇ ਫਰੈਂਡ ਸਰਕਲ ਜੋ ਇੱਥੇ ਸੀਗਾ ਉਹਨਾਂ ਨੇ ਟਿਕਟ ਬਾਏ ਕੀਤੀ, ਉਹਨਾਂ ਨੇ ਸਭ ਕੁਛ ਮੈਨੇਜ ਕੀਤਾ, ਅਤੇ ਮੈਂ ਇੰਡੀਆ ਗਿਆ ਆਪਣੀ ਵਾਈਫ ਨੂੰ ਵਾਪਸ ਲੈ ਕੇ ਆ ਜਾਂਦਾ। ਅਸੀਂ ਵੀਰਵਾਰ ਸਵੇਰੇ ਏਅਰ ਇੰਡੀਆ ਦੀ ਫਲਾਈਟ ਤੋਂ ਆਉਂਦੇ ਹਾਂ, 6 ਵਜੇ ਅਸੀਂ ਲੈਂਡ ਕਰਦੇ ਹਾਂ ਕਿਸੇ ਫਰੈਂਡ ਦੇ ਘਰ, ਫਰੈਂਡ ਪਿੱਕ ਕਰਨ ਆਉਂਦਾ ਸਾਨੂੰ, 9 ਵਜੇ ਸਿੱਧਾ ਅਸੀਂ ਡਾਕਟਰ ਚਲ ਜਾਂਦੇ, ਜੋ ਕਿ ਡਾਕਟਰ ਦੀ ਅਪਾਇੰਟਮੈਂਟ ਅਵੇਲੇਬਲ ਨਹੀਂ ਸੀ। ਅਸੀਂ ਮਿੰਤਾ ਕਰਕੇ ਕਹਿੰਦੇ ਹਾਂ ਜੀ ਸਾਡਾ ਕੇਸ ਦੇਖੋ, ਉਹ ਸਿੱਧਾ ਪੀਟਰ ਮੈਕ ਕਾਲ ਕਰਦੇ ਨੇ, ਪੀਟਰ ਮੈਕ ਕਹਿੰਦਾ ਹੈ ਜੀ ਤੁਸੀਂ ਸਾਨੂੰ ਅਗਰ ਅਰਜੈਂਟ ਕੇਸ ਹੈ ਰਿਪੋਰਟਸ ਭੇਜੋ, ਵੀ ਵਿਲ ਰਿਸਪੋਂਡ ਯੂ ਬੈਕ ਵਿਦ ਇਨ 48 ਆਵਰਸ। ਸੋ ਵੀਰਵਾਰ ਅਸੀਂ ਉੱਥੇ ਜਾਂਦੇ ਹਾਂ, ਸ਼ੁੱਕਰਵਾਰ ਨੂੰ ਮੇਰੀ ਵਾਈਫ ਦੀ ਹਾਲਾਤ ਬਹੁਤ ਖਰਾਬ ਹੋ ਜਾਂਦੇ ਆ, ਹੈਲਥ ਹੋ ਜਾਂਦੀ ਹੈ ਖਰਾਬ, ਦੈਟ ਮੇਕ ਮੀ ਵੈਰੀ ਅਪਸੈਟ। ਉਹ ਤੋਂ ਬਾਅਦ ਕੀ ਹੋਇਆ, ਜੋ 5 ਮਹੀਨੇ ਮੇਰੇ ਨਾਲ ਪਹਿਲਾਂ ਹੋਇਆ ਹੋਇਆ, ਬਟ ਉਦੋਂ ਬਾਅਦ ਕੀ ਹੋਇਆ, ਇੱਕ ਆਮ ਬੰਦਾ, ਜੋ ਬੰਦਾ ਅਨਇੰਪਲੋਇਡ ਹੈ, ਜਿਹਦੇ ਕੋਲ ਸੋਰਸ ਆਫ ਇਨਕਮ ਕੋਈ ਨਹੀਂ ਹੈ, ਅਤੇ ਇੱਥੇ ਪਰਮਾਨੈਂਟ ਰੈਜੀਡੈਂਸ ਨਹੀਂ, ਉਹ ਕਿੱਦਾਂ ਅਫੋਰਡ ਕਰ ਸਕਦਾ? ਮੈਂ ਆਈ ਡੋਂਟ ਅੰਡਰਸਟੈਂਡ। ਨੈਕਸਟ ਡੇ ਵੀਰਵਾਰ ਅਸੀਂ ਆਉਂਦੇ ਹਾਂ, ਥਰਸਡੇ ਵੀ ਗੋਟ ਹੇਅਰ, ਐਂਡ ਫਰਾਈਡੇ ਆਈ ਵੈਂਟ ਟੂ ਦਾ ਪੀਟਰ ਮੈਕ, ਆਈ ਸੈਡ ਕਿ ਮੇਰੀ ਵਾਈਫ ਦੀ ਹਾਲਤ ਠੀਕ ਨਹੀਂ ਹੈ, ਉਹਨੂੰ ਤੁਰਨ ਫਿਰਨ 'ਚ ਉਹਦੇ ਹੈਂਡ ਸ਼ੇਕ ਹੋ ਰਹੇ ਨੇ, ਫੁੱਟ ਸ਼ੇਕ ਹੋ ਰਹੇ ਨੇ, ਅਤੇ ਸ਼ੀ ਇਜ਼ ਇਨ ਵੈਰੀ ਬੈਡ ਕੰਡੀਸ਼ਨ। ਦੇ ਸੈਡ ਦੇ ਚੈੱਕ ਐਵਰੀਥਿੰਗ ਇਨ ਦਾ ਕੰਪਿਊਟਰ, ਐਂਡ ਮੈਨੂੰ ਉਹਨੂੰ ਕਹਿੰਦੇ ਕਿ ਸਾਡੇ ਕੋਲ ਇਹਦਾ ਕੋਈ ਵੀ ਨਾਮ ਦਾ ਪੇਸ਼ੈਂਟ ਨਹੀਂ ਹੈ, ਇਫ ਯੂ ਆਰ ਇਨ ਐਮਰਜੈਂਸੀ ਯੂ ਨੀਡ ਟੂ ਗੋ ਕਰੋਸ ਦਾ ਰੋਡ, ਦੇਰ ਇਜ਼ ਅ ਰੋਇਲ ਮੈਲਬਨ ਹੋਸਪਿਟਲ, ਯੂ ਗੋ ਟੂ ਦਾ ਐਮਰਜੈਂਸੀ, ਐਂਡ ਇਫ ਰੋਇਲ ਮੈਲਬਨ ਹੋਸਪਿਟਲ ਨੀਡਿਡ, ਦੈਨ ਦੇ ਕੈਨ ਸੈਂਡ ਆਲ ਦਾ ਰਿਪੋਰਟ ਟੂ ਅਸ। ਸੋ ਵਟ ਆਲ ਡੂ, ਦੈਨ ਆਈ ਵੈਂਟ ਟੂ ਦਾ ਰੋਇਲ ਮੈਲਬਨ ਹੋਸਪਿਟਲ ਸਮਵੇਅਰ ਅਰਾਊਂਡ 10 o'clock ਫਰਾਈਡੇ ਮੋਰਨਿੰਗ। ਮੇਰੀ ਐਸ ਕੰਪੇਅਰ ਟੂ ਅਦਰ ਹੋਸਪਿਟਲ, ਮੇਰੀ ਉੱਥੇ ਕਹਿ ਸਕਦਾ ਕਿ 1 ਘੰਟੇ 'ਚ ਬਾਰੀ ਆ ਜਾਂਦੀ ਹੈ, ਜੇ ਤੋਂ ਮੈਂ ਖੁਸ਼ ਹੁੰਦਾ। ਬਟ ਉਦੋਂ ਬਾਅਦ ਕੀ ਹੁੰਦਾ, ਕੋਈ ਬੀ ਪੀ ਚੈੱਕ ਕਰਦਾ, ਜੋ ਕਿ ਉਹਨਾਂ ਦਾ ਨੋਰਮਲ ਪ੍ਰੋਸੀਜਰ ਹੁੰਦਾ, ਹਰ ਇੱਕ ਪੇਸ਼ੈਂਟ ਦਾ ਕਰਦੇ ਹੋਣ। ਡਾਕਟਰ ਪ੍ਰੋਬੇਬਲੀ 2-3 ਘੰਟੇ ਬਾਅਦ ਕਹਿ ਸਕਦੇ ਹੋ, ਔਰ ਮੇ ਵੀ 4 ਘੰਟੇ ਬਾਅਦ ਆਉਂਦਾ। ਅਤੇ ਮੇਰੀ ਵਾਈਫ ਨੂੰ ਉੱਥੋਂ ਕੀ ਮਿਲਦਾ, ਸਿਰਫ ਉਹ ਇੱਕ ਬਲੱਡ ਟੈਸਟ ਕਰਦੇ ਨੇ, ਦੈਨ ਉਹ ਗਲੂਕੋਸ ਦਾ ਇੱਕ ਪੈਕਟ ਲਾ ਦਿੰਦੇ ਨੇ, ਇੱਕ ਪੈਨਾਡੋਲ ਦਾ ਲਿਕੁਇਡ ਪੈਕਟ ਲਾ ਦਿੰਦੇ ਨੇ। ਸਾਨੂੰ ਰਾਤ ਦੇ 8 ਵੱਜ ਜਾਂਦੇ ਨੇ ਉੱਥੇ, ਦੈਨ ਮੇਰੇ ਨਾਲ ਗੱਲ ਆ ਕੇ ਕਰਦੇ ਆ, ਮੈਨੂੰ ਕਹਿੰਦੇ ਵੀ ਅਸੀਂ ਤੁਹਾਡੀ ਸਾਰੀਆਂ ਰਿਪੋਰਟਾਂ ਪੀਟਰ ਮੈਕ ਭੇਜਤੀਆਂ ਨੇ, ਪੀਟਰ ਮੈਕ ਤੁਹਾਨੂੰ ਮੰਡੇ ਕਾਲ ਕਰੇਗਾ। ਮੈਂ ਇਹ ਸੋਚ ਕੇ ਜਾਂਦਾ ਕਿ ਅਗਰ ਪੀਟਰ ਮੈਕ ਨਹੀਂ ਮੈਨੂੰ ਟ੍ਰੀਟਮੈਂਟ ਦੇ ਸਕਦਾ, ਮੇਰੀ ਵਾਈਫ ਨੂੰ ਰੋਇਲ ਮੈਲਬਨ ਹੋਸਪਿਟਲ ਟ੍ਰੀਟਮੈਂਟ ਦੇ ਦੇਗਾ। ਮੇਰੇ ਕੋਲ ਸਾਰੀ ਰਿਪੋਰਟਸ ਨੇ, ਮੇਰੇ ਕੋਲ ਬਾਈਐਪਸੀ ਰਿਪੋਰਟ ਹੈਗੀ, ਹਰ ਇੱਕ ਚੀਜ਼ ਮੇਰੇ ਕੋਲ ਹੈਗੀ ਹੈ। ਬਟ ਦੇ ਸੈਡ ਕਿ ਇਹਦੇ ਬਿਕੋਜ਼ ਰੈਫਰ ਲੈਟਰ 'ਤੇ ਪੀਟਰ ਮੈਕ ਲਿਖਿਆ ਸੀ, ਦੈਨ ਉਹ ਮੈਨੂੰ ਕਹਿੰਦੇ ਪੀਟਰ ਮੈਕ ਕਰੇਗਾ। ਦੈਟ ਮੇਕ ਮੀ ਵੈਰੀ ਅਪਸੈਟ। ਵਟ ਡਜ਼ ਇਸ ਮੀਨ? ਇੱਕ ਬੰਦਾ ਮਰਨ 'ਤੇ ਪਿਆ, ਤੁਸੀਂ ਉਹਨੂੰ ਕਹੋ ਕਿ ਪੀਟਰ ਮੈਕ ਕਿੱਦਾਂ ਕਰੇਗਾ? ਤੁਹਾਡੇ ਕੋਲ ਪੇਸ਼ੈਂਟ ਹੈ, ਤੁਸੀਂ ਉਹਨੂੰ ਟ੍ਰੀਟਮੈਂਟ ਦਿਓ। ਆਈ ਪੇਡ $500 ਡੋਲਰ ਅਪਫਰੰਟ ਮਨੀ ਸੋ ਦੈਟ ਮੇਰੀ ਵਾਈਫ ਦਾ ਟ੍ਰੀਟਮੈਂਟ ਹੋ ਜੇ। ਉਦੋਂ ਬਾਅਦ ਮੈਂ ਗੁਰਦੁਆਰਾ ਸਾਹਿਬ ਨੂੰ ਪਿਛਲੇ 3 ਵੀਕ ਤੋਂ ਕਰੀਬਨ, ਗੁਰਦੁਆਰਾ ਸਾਹਿਬ ਦੇ ਆਰ ਵੈਰੀ ਕਾਇੰਡ ਟੂ ਮੀ, ਅਤੇ ਮੈਂ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ। ਉਹਨਾਂ ਨੇ ਮੇਰੀ ਮਦਦ ਕੀਤੀ ਜਿੰਨੀ ਉਹ ਕਰ ਸਕਦੇ ਸੀਗੇ, ਦੇ ਬੀਨ ਕਾਇੰਡ ਟੂ ਮੀ। ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਡੋਨੇਸ਼ਨ ਦੀ ਮਨੀ ਹੈ, ਬਟ ਅਗਰ ਮੈਂ ਜ਼ਿਆਦਾ ਐਮਰਜੈਂਸੀ ਹੋਇਆ ਦੇ ਵਿਲ ਹੈਲਪ ਮੀ। ਅਤੇ ਜੋ ਕਮੇਟੀ ਦੇ ਮੈਂਬਰ ਸੀਗੇ, ਮੈਨੂੰ ਉਹਨਾਂ ਨੇ ਵੀ ਪਰਸਨਲੀ ਉਹ ਕੋਈ ਮਤਲਬ ਡੋਨੇਸ਼ਨ ਉਹਨਾਂ ਨੇ ਆਪਣੇ ਖਾਤੇ 'ਚੋਂ ਦਿੱਤੇ ਗੁਰਦੁਆਰਾ ਸਾਹਿਬ ਦੇ ਲਈ।
ਤੁਹਾਡੀ ਵਾਈਫ ਦੇ ਇਲਾਜ ਦੇ ਲਈ ਤੁਹਾਨੂੰ, ਯਾਨੀ ਕਮਿਊਨਿਟੀ ਤੋਂ ਹੁਣ ਹੈਲਪ ਮਿਲ ਰਹੀ ਹੈ, ਗੁਰਦੁਆਰਾ ਸਾਹਿਬ ਦੀ ਕਮੇਟੀ ਮੈਂਬਰਸ ਪਰਸਨਲੀ ਵੀ ਤੁਹਾਨੂੰ ਹੈਲਪ ਕਰ ਰਹੇ ਨੇ, ਅਤੇ ਉਹਦੇ ਨਾਲ ਇਹ ਇਲਾਜ ਹੋ ਰਿਹਾ?
ਹਾਂਜੀ ਵੀਰ ਜੀ, ਉਹਨਾਂ ਨੇ ਕੀ ਕੀਤਾ ਸੀਗਾ, ਉਹਨਾਂ ਨੇ ਮਤਲਬ ਜਦੋਂ ਮੈਂ 4 ਵੀਕਸ ਪਹਿਲਾਂ ਗਿਆ ਸੀ, ਕੁਛ ਪੈਸੇ ਮੈਨੂੰ ਸਿੱਧੇ ਦੇ ਦਿੱਤੇ ਸੀਗੇ ਵੀ ਇਹ ਸਾਡੇ ਵੱਲੋਂ ਹੈ, ਜਿਹੜੀ ਗੁਰਦੁਆਰਾ ਸਾਹਿਬ ਫਾਊਂਡੇਸ਼ਨ ਕਰੇਗੀਵਨ ਗੁਰਦੁਆਰਾ ਸਾਹਿਬ ਫਾਊਂਡੇਸ਼ਨ ਵੱਲੋਂ ਆਏਗੀ, ਉਹ ਤੈਨੂੰ ਅਸੀਂ ਚੈੱਕ ਦੇਵਾਂਗੇ, ਤੇਰੇ ਅਕਾਊਂਟ 'ਚ ਪਾ ਦਾਂਗੇ। ਮੈਂ ਪਿਛਲੇ 3 ਵੀਕ ਤੋਂ ਫੋਲੋ ਅਪ ਸੀਗਾ, ਅਤੇ ਉਹ ਕਹਿੰਦੇ ਸੀ ਤੂੰ ਜਦੋਂ ਇੰਡੀਆ ਤੋਂ ਆਏਗਾ ਉਦੋਂ ਸਾਨੂੰ ਦਿਖਾਈ ਆਪਣੇ ਪੇਪਰ। ਜਾਂ ਫਿਰ
ਤੁਹਾਡੇ ਪਰਿਵਾਰ ਦੇ ਵਿੱਚ ਜਿਹੜਾ ਹਾਲਤ ਹੈਗੀ ਹੈ, ਇਸ ਵੇਲੇ ਤੁਹਾਡਾ 4 ਸਾਲ ਦਾ ਇੱਕ ਛੋਟਾ ਬੱਚਾ ਵੀ ਹੈ, ਅਤੇ ਪਰਿਵਾਰ ਦੇ ਵਿੱਚ ਕੀ ਹਾਲਤ ਹੈ, ਕਿਸ ਤਰ੍ਹਾਂ ਤੁਸੀਂ ਮੈਂਟਲੀ ਫਿਜ਼ੀਕਲੀ ਕਿੱਦਾਂ ਕੋਪ ਕਰ ਰਹੇ ਹੋ ਇਸ ਪ੍ਰੋਬਲਮ ਨਾਲ?
ਭਾਜੀ ਮੈਂ ਪੂਰਾ ਮਤਲਬ ਕਿ ਮੈਂ ਆਪਣੀ ਵਾਈਫ ਅੱਗੇ ਰੋ ਨਹੀਂ ਸਕਦਾ, ਕਿਉਂਕਿ ਉਹਦੇ ਲਈ ਮੈਂ ਹੀ ਸਭ ਕੁਛ ਹੈ। ਮੇਰਾ ਬੇਟਾ 4 ਸਾਲ ਦਾ ਹੈ, ਅਸੀਂ ਮੈਂ ਆਪਣੀ ਵਾਈਫ ਦੇ ਨਾਲ ਇੰਡੀਆ ਭੇਜਿਆ ਹੋਇਆ, ਉਹਦੇ ਸਿਰ 'ਚ ਜ਼ਰੂਰਤ ਤੋਂ ਜ਼ਿਆਦਾ ਪੇਨ ਰਹਿੰਦੀ। ਹੁਣ ਮੈਂ ਆਲਰੇਡੀ ਮੇਰੀ ਬੈਕ ਹਰਟ ਹੋਈ ਹੈ, ਮੈਂ ਆਪਣੀ ਵਾਈਫ ਨੂੰ ਲੈ ਕੇ ਆ ਜਾਂਦਾ, ਬੇਟੇ ਨੂੰ ਉੱਥੇ ਛੱਡਿਆ। ਹੁਣ ਮੈਂ ਆਪਣੀ ਮਦਰ ਨੂੰ ਬੁਲਾਉਣਾ ਹੈ, ਅਤੇ ਬੇਟੇ ਦੇ ਟੈਸਟ ਚੱਲਦੇ ਨੇ ਸੋ ਦੈਟ ਮੇਰੇ ਮਦਰ ਮੇਰੇ ਬੇਟੇ ਨੂੰ ਲੈ ਕੇ ਆ ਜਾਏ। 3 ਮਹੀਨੇ ਹੋ ਗਏ ਉਹ ਕਿੰਡਰ ਨਹੀਂ ਗਿਆ, ਅਤੇ ਹੁਣ ਸਿਰਫ ਮੈਨੂੰ ਇਹੀ ਹੈ ਕਿ ਮਦਰ ਆ ਜਾਏ, ਵਾਈਫ ਨੂੰ ਦੇਖੇ। ਮੈਂ ਔਖੇ ਸੌਖੇ ਜਿਵੇਂ ਵੀ ਮੇਰੇ ਤੋਂ ਕੰਮ ਹੋਏਗਾ ਮੈਂ ਕਰਾਂਗਾ, ਬਟ ਐਟ ਦਾ ਮੂਮੈਂਟ ਮੇਰੇ 'ਚ ਮੇਰੀ ਵਾਈਫ ਤਾਂ ਬਿਮਾਰ ਹੈ, ਬਟ ਮੇਰੇ 'ਚ ਇੰਨਾ ਨਹੀਂ ਹੈ ਕਿ ਮੈਂ ਸਾਹ ਲੈ ਸਕਦਾ। ਮੈਨੂੰ ਨਹੀਂ ਪਤਾ ਮੈਂ ਕਿਵੇਂ ਕੋਈ ਚੀਜ਼, ਆਈ ਡੋਂਟ ਨੋ ਹਾਊ ਆਈ ਵਿਲ ਮੈਨੇਜ। ਮੈਨੂੰ ਕਿਸੇ ਚੀਜ਼ ਦਾ ਕੁਛ ਨਹੀਂ ਪਤਾ, ਬਟ ਇਹ ਹੈ ਕਿ ਪਹਿਲਾਂ ਵੀ ਰੱਬ 'ਤੇ ਭਰੋਸਾ ਸੀਗਾ, ਹੁਣ ਵੀ ਰੱਬ 'ਤੇ ਭਰੋਸਾ ਹੈ, ਅਤੇ ਅਗਰ ਜ਼ਿਆਦਾ ਨੌਬਤ ਆ ਵੀ ਗਈ, ਅਗਰ ਮੇਰੇ ਕੋਲ ਪੈਸੇ ਨਹੀਂ ਹੁੰਦੇ, ਮੈਂ ਆਪਣੀ ਫੈਮਿਲੀ ਦੇ ਨਾਲ ਆਲਰੇਡੀ ਡਿਸਕਸ ਕੀਤਾ, ਅਤੇ ਵੀ ਵਿਲ ਸੇਲ ਆਰ ਜਵੈਲਰੀ, ਔਰ ਅਗਰ ਜੋ ਵੀ ਸਾਡੇ ਕੋਲ ਪ੍ਰੋਪਰਟੀ ਆਉਂਦੀ ਅਸੀਂ ਸੇਲ ਕਰ ਦਾਂਗੇ, ਬਟ ਮੈਂ ਆਪਣੀ ਵਾਈਫ ਨੂੰ ਆਪਣੇ ਨਾਲ ਆਪਣੇ ਪਰਿਵਾਰ 'ਚ ਦੇਖਣਾ ਚਾਹੁੰਦਾ।
Hear more stories in your language by visiting sbs.com.au.